ਵਿਰੋਧ ਬੰਦ ਹੋਏ ਤੇ ਹੁਕਮ ਦਾ ਵਿਰੋਧ ਬੰਦ ਹੋਏ ਤੇ ਸ਼ਾਂਤੀ ਹੋਣੀ ਹੈ। ਹੁਕਮਾਂ ਦਾ ਵਿਰੋਧ ਚੱਲੂਗਾ ਤੇਰੇ ਅੰਦਰ, ਸ਼ਾਂਤੀ ਤੈਨੂੰ ਕਿੱਥੋਂ ਹੋਈ? ਲੋਕਾਂ ਦੇ ਤਾਂ ਤੂੰ ਅਰਦਾਸਾਂ ਕਰਦਾ, ਕਾਰਜ ਸਵਾਰਦਾ, ਕਾਰਜ ਸਵਾਰ ਨੇ ਹੁਕਮ ਦਾ, ਫਿਰ ਕਾਰਜ ਸਵਾਰਦਾ ਜੇ ਤੂੰ ਹੈ ਪਰਮੇਸ਼ਰ ਮੈਂ ਵਿਗਾੜਦਾ ਹੋਊਗਾ, ਵਿਗਾੜਦਾ ਕੌਣ ਹੈ ਜੇ ਤੂੰ ਸਵਾਰਦਾ? ਚਲੋ ਸੰਤ ਵੀ ਸਵਾਰਦੇ ਨੇ ਕਾਰਜ, ਵਿਗਾੜਦਾ ਕੌਣ ਹੈ ਫਿਰ? ਕੋਈ ਵਿਗਾੜਦਾ ਹੋਊ ਤਾਂ ਹੀ ਸਵਾਰਦਾ, ਵਿਗਾੜਦਾ ਕੌਣ? ਵਿਗਾੜਦਾ ਪਰਮੇਸ਼ਰ ਹੀ ਵਿਗਾੜਦਾ, ਹੋਰ ਕੌਣ ਵਿਗਾੜਦਾ? ਪਰਮੇਸ਼ਰ ਵਿਗਾੜੂਗਾ ਸਵਾਰੂ ਨੇ, ਕਿੱਡੇ ਸਿਆਣੇ ਨੇ ਸੰਤ। ਇਹੀ ਹੰਕਾਰੀ ਹੈ, ਇਸੇ ਦਾ ਨਾਮ ਹੰਕਾਰ ਹੈ। ਪਰਮੇਸ਼ਰ ਨੂੰ ਤਾਂ ਕਹਿੰਦੇ ਨੇ ਵਿਗਾੜੂਗਾ, ਉਹ ਵਿਗਾੜਨ ਵਾਲਾ, ਦੁੱਖ ਦੇਣ ਵਾਲਾ, ਲੋਕਾਂ ਨੂੰ ਅਸੀਂ ਸੁੱਖ ਦੇਣ ਵਾਲੇ। ਇਹ ਤਾਂ ਖੁਦਾ ਨਾਲ ਵੀ ਬੜੇ ਨੇ ਫਿਰ ਆਪਣੇ ਆਪ ਨੂੰ ਸਮਝਦੇ, ਤੇ ਪਰਮੇਸ਼ਰ ਤੋਂ ਵੀ ਬੜੇ ਨੇ। ਇਹ ਅਸਲ ਚ ਹੰਕਾਰੀ ਨੇ, ਇਹ ਠੱਗ ਨੇ।
ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ।
ਕਹਿੰਦੇ ਜਿੰਨਾ ਚਿਰ ਬੈਕੁੰਠ ਦੀ ਆਸ ਵੀ ਹੈ ਨਾ ਮਨ ਦੇ ਵਿੱਚ, ਆਸ, ਉਹਨਾਂ ਚਿਰ ਨਾਮ ਦੀ ਆਸ ਨਹੀਂ ਹੈ, ਨਾਮ ਦੀ ਭੁੱਖੇ ਨਹੀਂ ਉਹਨਾਂ ਚਿਰ। ਬੈਕੁੰਠ ਦੀ ਜੇ ਆਸ ਹੈ ਤੁਹਾਡੇ ਅੰਦਰ, ਆਸ ਇੱਕੋ ਹੀ ਆਸ ਰਹੂਗੀ, ਦੋ ਆਸਾਂ ਨਹੀਂ ਐਟ ਅ ਟਾਈਮ ਰਹਿਣੀਆਂ। ਇੱਛਾ ਤਾਂ ਇੱਛਾ ਹੀ ਹੈ ਨਾ, ਇੱਕੋ ਇੱਛਾ ਰਹੂਗੀ, ਨਾਮ ਦੀ ਤਾਂ ਇੱਛਾ ਪੈਦਾ ਹੀ ਨਹੀਂ ਹੋਈ। ਫਿਰ ਉਹਨਾਂ ਜਦ ਤੂੰ ਸੁਰੈਂਡਰ ਨਹੀਂ ਕਰ ਸਕਦਾ ਨਾਮ ਦੇ ਅੱਗੇ, ਹੁਕਮ ਦੇ ਅੱਗੇ, ਉਹਨਾਂ ਚਿਰ ਮਨ ਟੇਕ ਨਹੀਂ ਸਕਦਾ ਤੇਰਾ, ਜਾਣਨ ਵਾਸ ਨਹੀਂ ਹੋ ਸਕਦਾ, ਕਿਉਂਕਿ ਜੁਸਤਜੂ ਚੱਲਦੀ ਰਹੂਗੀ ਉਹਨਾਂ ਚਿਰ। ਮਾਲਾ ਫੇਰਦਾ ਰਹੇਗਾ ਉਹਦੇ ਖਾਤਰ, ਸਮਾਧੀ ਲਾਉਂਦਾ ਰਹੇਗਾ, ਕੋਈ ਕਿਰਿਆ ਕਰਮਕਾਂਡ ਕਰਦਾ ਰਹੇਗਾ, ਕਾਹਦੇ ਖਾਤਰ? ਬੈਕੁੰਠ ਖਾਤਰ। ਜਿੰਨੇ ਜਤਨ ਵਾਲੇ ਧਰਮ ਸਭ ਬੈਕੁੰਠ ਦੀ ਆਸ ਵਾਲੇ ਨੇ। ਗੁਰਬਾਣੀ ਨਿਰਜਤਨ ਕਰਦੀ ਹੈ, ਜਤਨ ਬਹੁਤ ਸੁਖ ਕੋ ਕੀ, ਸੁਖ ਹੈ ਬੈਕੁੰਠ ਦੇ ਵਿੱਚ, ਹੋਰ ਕੀ ਹੈ? ਸੁਖ ਹੈ ਬੈਕੁੰਠ ਦੇ ਵਿੱਚ, ਹੋਰ ਕੀ ਹੈ? ਨਰਕ ਚ ਦੁੱਖ ਹੈ, ਬੈਕੁੰਠ ਵਿੱਚ ਸੁਖ ਹੈ। ਆ ਜਿਹੜੇ ਬੈਕੁੰਠ ਦੇ ਜਤਨ ਨੇ, ਸੁਖ ਕੋ ਕੀ ਉਹ ਕਹਿ ਰਹੇ ਨੇ ਨੌਵੇਂ ਪਾਤਸ਼ਾਹ ਇਹਨਾਂ ਨੂੰ, ਜਤਨ ਬਹੁਤ ਸੁਖ ਕੋ ਕੀ ਉਹ, ਦੁੱਖ ਕੋ ਕੀ ਉਹਨੂੰ, ਕੋਈ ਦੁੱਖ ਦਾ ਤਾਂ ਕੋਈ ਕੀਤਾ ਨਹੀਂ। ਭਗਤੀ ਕੀਤੀ, ਪੁੰਨ ਦਾਨ ਕੀਤਾ, ਤੀਰਥ ਯਾਤਰਾ ਕੀਤੀ, ਲੰਗਰ ਚਲਾਇਆ, ਜੋ ਵੀ ਕੁਛ ਕੀਤਾ, ਲੋਕਾਂ ਦੇ ਕੰਮ ਸਵਾਰੇ, ਪਰਉਪਕਾਰ ਕੀਤਾ, ਵੀ ਪਰਉਪਕਾਰ ਹੈ ਉਹਨਾਂ ਦੇ ਹਿਸਾਬ ਨਾਲ, ਪਰਉਪਕਾਰ ਹੈ ਚਾਹੇ ਕੁਛ ਵੀ ਹੈ। ਤੇ ਬੁਰਾ ਤਾਂ ਕੰਮ ਤੁਸੀਂ ਕੋਈ ਕੀਤਾ ਨਹੀਂ, ਫਿਰ ਦੁੱਖ ਪੈਦਾ ਕਿੱਥੋਂ ਹੁੰਦੇ ਨੇ? ਦੁੱਖ ਕਿਉਂ ਆਈ ਜਾਂਦੇ ਨੇ? ਇਹਦਾ ਵੀ ਆਪੇ ਪਈ ਜਾਂਦਾ। ਯਤਨ ਤਾਂ ਸੁੱਖ ਦੇ ਕੀਤੇ, ਦੁੱਖ ਦਾ ਕੋਈ ਕੀਤਾ ਨੀ, ਕੋਈ ਵੀ ਨੀ ਕਰ ਰਿਹਾ ਦੁੱਖ ਦਾ ਯਤਨ, ਕੋਈ ਕਰ ਰਿਹਾ? ਸਾਰੇ ਰੋਗ ਰਹਿਤ ਹੋਣ ਦੀ ਦਵਾਈ ਤਾਂ ਖਾ ਰਹੇ ਨੇ, ਕੋਈ ਬਿਮਾਰ ਹੋਣ ਦੀ ਵੀ ਦਵਾਈ ਖਾ ਰਿਹਾ, ਬਿਮਾਰ ਹੋਣ ਦਾ ਵੀ ਯਤਨ ਕਰ ਰਿਹਾ, ਫਿਰ ਵੀ ਬਿਮਾਰ ਹੋਈ ਜਾਂਦੇ ਨੇ ਲੋਕ। ਕਿਉਂ ਹੋਈ ਜਾਂਦੇ ਨੇ? ਆਪਣੀਆਂ ਗਲਤੀਆਂ ਦਾ ਧਿਆਨ ਨਹੀਂ ਰੱਖਦੇ, ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ, ਜੋ ਖਾਣਾ ਉਹ ਖਾਂਦੇ ਨਹੀਂ, ਜੋ ਨਹੀਂ ਖਾਣਾ ਖਾ ਲੈਂਦੇ ਨੇ। ਅਪੱਖ ਪੱਖਾਂ, ਪੱਖ ਤਾਂ ਜੇ ਛੋਟਾ, ਉਹ ਜੋ ਗਿਆਨ ਲੈਣ ਵਾਲਾ ਲਿਆ ਨਹੀਂ, ਜੋ ਨਾ ਲੈਣ ਵਾਲਾ ਲਈ ਜਾਂਦੇ ਨੇ। ਪੱਖ ਤਾਂ ਸਰੀਰ ਦੀ, ਆਤਮਾ ਦੇ ਦੁੱਖ ਉੱਥੋਂ ਪੈਦਾ ਹੋਣੇ ਨੇ, ਸਰੀਰ ਦੇ ਦੁੱਖ ਉੱਥੋਂ ਪੈਦਾ ਹੋਣੇ ਨੇ। ਸਰੀਰ ਦੀਆਂ ਚੀਜ਼ਾਂ ਜਿਹੜੀ ਅੱਜ ਲੋੜ ਹੈ ਤੱਤ ਦੀ, ਉਹਦੀ ਬਜਾਏ ਕੋਈ ਉਲਟਾ ਖਾ ਗਿਆ, ਸਿਹਤ ਖਰਾਬ ਹੋ ਗਈ। ਜਿਹੜੀ ਸਰੀਰ ਦੀ ਚੀਜ਼ ਨੂੰ ਲੋੜ ਹੈ ਉਹਦੀ ਬਜਾਏ ਕੁਛ ਹੋਰ ਖਾਈ ਜਾਂਦਾ, ਗਾਂ ਜਾ ਕੇ ਅਪਸੈਟ ਹੋਜੂ, ਬੈਲੈਂਸ ਖਰਾਬ ਹੋਜੂਗਾ ਬੋਡੀ ਦਾ, ਉਹ ਤਾਂ ਗਿਆਨ ਨਹੀਂ ਨਾ ਹੈਗਾ। ਇਵੇਂ ਕੀ ਖਾਣ ਸੀ, ਕੀ ਖੁਰਾਕ ਸੀ ਬੁੱਧੀ ਦੀ, ਉਲਟੀ ਖੁਰਾਕ ਦੇਤੀ ਉਹਨੂੰ, ਸੰਸਾਰ ਉਲਟੀ ਖੁਰਾਕ ਖਾ ਰਿਹਾ। ਕੋਈ ਕੋਈ ਵਿਸ਼ਾ ਪੜ੍ਹ ਰਿਹਾ ਸੰਸਾਰ ਚ, ਕੋਈ ਕੋਈ ਵਿਸ਼ਾ ਪੜ੍ਹ ਰਿਹਾ, ਆਤਮ ਗਿਆਨ ਦਾ ਵਿਸ਼ਾ ਛੱਡਿਆ ਹੋਇਆ। ਜੇ ਆਤਮ ਗਿਆਨ ਦਾ ਵਿਸ਼ਾ ਪੜ੍ਹਦੇ ਉਹਨਾਂ ਨੂੰ ਸੁੱਖ ਹੋ ਗਿਆ, ਆਤਮ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਦਾ ਗਿਆਨ, ਆਤਮ ਦੀ ਖੁਰਾਕ ਦਾ ਗਿਆਨ। ਗਿਆਨ ਕੋਈ ਲੈ ਲਓ ਤੁਸੀਂ, ਗਿਆਨ ਮਾਇਆ ਦਾ ਗਿਆਨ ਹੈ ਬਹੁਤ ਪ੍ਰਕਾਰ ਦਾ। ਮਾਇਆ ਜ਼ਹਿਰ ਹੈ, ਜ਼ਹਿਰ ਦੀਆਂ ਬਹੁਤ ਵਰਾਇਟੀਆਂ ਨੇ, ਕੋਈ ਖਾ ਲਓ ਜ਼ਹਿਰ ਜ਼ਹਿਰ ਹੀ ਰਹੂਗੀ। ਜਿਹੜੀ ਮਰਜ਼ੀ ਪ੍ਰਕਾਰ ਦਾ ਮਾਇਆ ਦਾ ਗਿਆਨ ਲੈ ਲਓ, ਜ਼ਹਿਰ ਹੈ ਉਹ, ਤੇ ਦੁੱਖ ਨਿਕਲੂਗਾ ਹੀ ਨਿਕਲੂਗਾ, ਸੁੱਖ ਨਹੀਂ ਹੋ ਸਕਦਾ। ਜ਼ਹਿਰ ਕੋਈ ਖਾ ਲਓ, ਹਲਕੀ ਖਾ ਲਓਗੇ ਦੁੱਖ ਥੋੜਾ ਹੋਜੂ, ਤੇਜ਼ ਖਾ ਲਓਗੇ ਦੁੱਖ ਜ਼ਿਆਦਾ ਹੋਜੂਗਾ। ਜਿਹੜੇ ਬਹੁਤੀ ਦਾਰੂ ਤੇਜ਼ ਬਣਾਉਂਦੇ ਨੇ ਪਾ ਕੇ ਗੁਸਵਾ ਕੇ, ਉਹ ਮਰ ਜਾਂਦੇ ਨੇ ਪੀ ਕੇ, ਕਿਸੇ ਦੀ ਅੱਖਾਂ ਚਲੀਆਂ, ਕਿਸੇ ਦਾ ਕੁਛ ਹੋ ਗਿਆ। ਜਿਹੜੀ ਬਹੁਤੀ ਤੇਜ਼ ਮਾਇਆ ਦਾ ਗਿਆਨ ਹੈ, ਉਹ ਛੇਤੀ ਉਹ ਲੈ ਕੇ ਬਹਿ ਜਾਂਦਾ, ਬੰਬ ਬਣਾਉਂਦੇ ਬਣਾਉਂਦੇ ਆਪੇ ਉੱਡ ਜਾਂਦੇ ਨੇ, ਦੂਏ ਨੂੰ ਮਾਰਨ ਦਾ ਸਮਾਨ ਬਣਾਉਂਦੇ ਬਣਾਉਂਦੇ ਆਪੇ ਉੱਡ ਜਾਂਦੇ ਨੇ। ਤੇਜ਼ ਹੈ ਨਾ ਦਵਾਈ, ਤੇਜ਼ ਹਾਲੀ ਉਹਨਾਂ ਨੇ ਜ਼ਿਆਦਾ।
ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਪੈ ਕੁੰਠੇ ਆਹੇ।
ਕਬੀਰ ਕਹਿੰਦਾ ਇਹ ਗੱਲ ਮੈਂ ਕਿਹਨੂੰ ਦੱਸਾਂ, ਸਾਰੀ ਦੁਨੀਆਂ ਦਾ ਦੂਏ ਪਾਸੇ ਦੱਸਿਆ ਹੋਇਆ ਇਹਨਾਂ ਨੇ, ਪੜ੍ਹਾਈ ਹੋਈ ਹੈ ਪੰਡਤ ਨੇ, ਬੈਕੁੰਠ ਦੱਸ ਕੇ ਮੈਂ ਇਹ ਕਿਹਨੂੰ ਸਮਝਾਵਾਂ ਕਿ ਬੈਕੁੰਠ ਕੀ ਹੁੰਦੀ ਹੈ। ਕਹਿੰਦਾ ਸਾਧ ਸੰਗਤੀ, ਸੰਗਤ ਨਹੀਂ ਪੜ੍ਹਨਾ ਇਹਨੂੰ, ਸੰਗਤ ਪੜ੍ਹਦੇ ਆਏ ਨੇ ਤਾਂ ਹੀ ਮਤ ਮਾਰੀ ਗਈ ਸਿੱਖਾਂ ਦੀ। ਸੰਗਤੀ ਲਫ਼ਜ਼ ਹੈ ਸਿੱਧਾ ਲਿਖਿਆ ਹੈ, ਸਾਧ ਸੰਗਤੀ, ਕਿਉਂਕਿ ਹਿੰਦੀ ਹੈ ਉਹਨੇ ਪੰਜਾਬੀ ਰਹੀ ਹੈ, ਕਬੀਰ ਦੀ ਗੱਲ ਹੈ। ਇੱਥੋਂ ਤਾਂ ਇੱਥੋਂ ਪਤਾ ਲੱਗਣਾ ਬਾਕੀ ਗੁਰੂਆਂ ਦੀ ਬਾਣੀ ਕਿਵੇਂ ਪੜ੍ਹਨੀ ਸੀ। ਅਸੀਂ ਬਨਾਰਸ ਬੈਠਾ ਉੱਥੇ ਸੰਗਤੀ ਬੋਲਦੇ ਨੇ, ਤੁਸੀਂ ਸੰਗਤ ਕਿਵੇਂ ਕਹਿ ਦੋਗੇ? ਇਹ ਬਨਾਰਸ ਦੀ ਭਾਸ਼ਾ, ਉੱਥੇ ਪੁੱਛ ਕੇ ਆਓ ਵੀ ਇਹ ਕੀ ਹੈ, ਵੀ ਲਫ਼ਜ਼ ਕੀ ਬੋਲਣ, ਇਹਦਾ ਅਰਥ ਕੀ ਹੈ, ਉੱਥੇ ਪੁੱਛ ਕੇ ਆਓ ਜਾ ਕੇ। ਘਰ ਦੀ ਉਹ ਬਣਾ ਲਈ ਇਹਨਾਂ ਨੇ, ਬਹੁਤੀ ਮੱਤ ਤਾਂ ਇਹਨਾਂ ਦੀ ਤਾਂ ਮਾਰੀ ਗਈ ਨਾ ਵਿਦਵਾਨਾਂ ਦੀ, ਪੰਜਾਬੀਆਂ ਦੀ। ਇਹਨਾਂ ਨੇ ਆਪਣੀ ਮਰਜ਼ੀ ਦੇ ਪਾਠ ਕਰ ਲਿਆ, ਆਪਣੀ ਮਰਜ਼ੀ ਦੇ ਅਰਥ ਕਰ ਲਏ। ਕਿਹੜਾ ਆਦਮੀ ਕਿੱਥੇ ਬੈਠਾ ਸੀ, ਕਿੱਥੇ ਦੀ ਬੋਲੀ ਬੋਲੀ ਹੈ ਉਹਨੇ, ਉੱਥੇ ਦੀ ਬੋਲੀ ਚੋਂ ਲਫ਼ਜ਼ ਦੇ ਕੀ ਅਰਥ ਨੇ, ਸਵਾਲ ਤਾਂ ਇਹ ਸੀ। ਸਾਧ ਸੰਗਤੀ ਕਿਹਨੂੰ ਕਿਹਾ, ਬੁੱਧੀ ਨੂੰ ਕਿਹਾ? ਆਪਣੇ ਸੰਗਤੀ ਨੂੰ ਸਾਧ ਲੈ, ਆਪਣੇ ਮਨ ਨੂੰ ਸਾਧ ਲੈ। ਮਨੇ ਸੰਗਤੀ ਹੈ, ਬੁੱਧੀ ਦਾ ਹੋਰ ਕੌਣ ਹੈ? ਮਨ ਔਰ ਬੁੱਧੀ ਇਕੱਠੇ ਹੀ ਰਹਿੰਦੇ ਨੇ। ਮਾਨ ਉਹ ਪੁੱਤ ਕਿਵੇਂ ਆਡ ਹੋਜੂਗਾ? ਲੇਲਾ ਭੇਡ ਨੂੰ ਅੱਡ ਕਿਵੇਂ ਹੋਜੂਗਾ? ਜੇ ਜੰਗਲ ਚ ਵੀ ਸ਼ਰਦਾ ਚੁਗਣ, ਲੇਲਾ ਭੇਡ ਦੇ ਨਾਲੇ ਰਹੂਗਾ ਪਿੱਛੇ, ਉਹਨੇ ਚੁਗਣਾ ਤਾਂ ਹੈ ਨੀ, ਉਹ ਤਾਂ ਕਹਿੰਦਾ ਵੀ ਜੇ ਭੇਡ ਖੜੇ ਮੈਂ ਆਪਣਾ ਚੁਗਾ। ਉਹ ਤਾਂ ਉਹਨੇ ਤਾਂ ਥੱਲੇ ਤਾਂ ਚੁਗਣਾ ਕੋਈ ਨੀ ਹੈ, ਬੱਚਾ ਕਹਿੰਦਾ ਤੋਂ ਅੱਡ ਕਿਵੇਂ ਹੋਜੂਗਾ? ਉਹਨੂੰ ਦੁੱਧ ਚਾਹੀਦਾ, ਗਾਂ ਨੂੰ ਘਾਹ ਚਾਹੀਦਾ ਖਾਣ ਨੂੰ, ਉਹਦੀ ਤਾਂ ਆਪਣੀ ਸੁਰਤੀ ਉਹਦੇ ਨਾਲ ਹੈ। ਮਨ ਬੁੱਧੀ ਤੋਂ ਨਹੀਂ ਅੱਡ ਹੁੰਦਾ, ਬੁੱਧੀ ਮੰਤ ਗਾਇਮ ਨਹੀਂ ਅੱਡ ਹੁੰਦੀ ਬੱਚੇ ਤੋਂ। ਜੇ ਉਹ ਇੱਧਰ ਉੱਧਰ ਹੋ ਜਾ, ਉਹ ਵੀ ਖੜ ਜਾਂਦੀ ਦੇਖਦੀ ਹੈ ਵੀ ਕਿੱਧਰ ਗਿਆ, ਫੇਰ ਵੀ ਦੇਖਦੀ ਹੈ ਬੱਚਾ ਕਿੱਥੇ ਗਿਆ। ਗੱਲ ਦੋਹਾਂ ਦੀ ਇੱਕੋ ਹੀ ਹੈ,
ਸਾਧ ਸੰਗਤੀ,
ਸੰਗਤੀ ਨੂੰ ਸਾਧਨਾ, ਆਪਣੇ ਨੂੰ ਮਨ ਨੂੰ, ਮਨ ਸਾਧੇ ਸਿੱਧ ਹੋਏ ਹੈ ਨਾ। ਐਸ ਭੇਦ ਦਾ ਹੀ ਨਹੀਂ ਪਤਾ ਸਿੱਖਾਂ ਨੂੰ, ਗਾਂ ਵਾਲੀ ਦਾ ਗਾਂ ਕੀ ਇਹਨਾਂ ਨੇ ਪੜ੍ਹਨਾ ਸੀ, ਗਾਂ ਇਤੋਂ ਕੀ ਜਾਣਾ ਸੀ ਸੁਆਹ। ਇਹ ਪੰਗਤੀ ਆ ਐਡੀ ਸੌਖੀ ਗੱਲ ਦਾ ਹੀ ਨਹੀਂ ਪਤਾ ਵੀ ਆ ਸੰਗਤੀ ਅਰਥ ਹੈ। ਸਾਧ ਸੰਗਤ ਕੀ ਹੁੰਦੀ ਹੈ? ਸਾਧ ਸੰਗਤ ਕੋਈ ਲਫ਼ਜ਼ ਨਹੀਂ ਹੈ ਸਾਰੀ ਗੁਰਬਾਣੀ ਚ, ਜਿਹਨੂੰ ਇਹ ਸਾਧ ਸੰਗਤ ਕਹਿੰਦੇ ਨੇ, ਗੁਰਬਾਣੀ ਕੋਈ ਸ਼ਬਦ ਹੈ ਹੀ ਨਹੀਂ ਇਹ ਜਿਹਾ, ਬਾਹਰ ਸਾਧ ਸੰਗਤ ਹੁੰਦੀ ਹੋਈ ਨਹੀਂ, ਬਾਹਰ ਸਾਧ ਸੰਗਤ ਨਹੀਂ ਹੈ ਸੰਸਾਰ ਦੇ ਵਿੱਚ, ਸਰੀਰ ਦੇ ਲੈਵਲ ਤੇ ਕੋਈ ਸਾਧ ਸੰਗਤ ਨਹੀਂ ਹੈ, ਜਾਂ ਬਾਹਰ ਸਾਧ ਹੈ ਨਹੀਂ ਹੈ ਨਾ ਸਤਸੰਗਤ ਹੈ ਬਾਹਰ, ਉਹ ਸਰੀਰ ਤਾਂ ਮਾਇਆ ਹੈ ਝੂਠ ਹੈ। ਤਾਂ ਨਾ ਸਤਸੰਗਤ ਬਾਹਰ ਹੁੰਦੀ ਹੈ ਨਾ ਸਾਧ ਸੰਗਤ ਬਾਹਰ ਹੁੰਦੀ ਹੈ, ਮਿਲ ਕੇ ਬੈਠਣ ਨੂੰ ਸਤਸੰਗਤ ਨਹੀਂ ਕਹਿੰਦੇ, ਇਕੱਠੇ ਹੋ ਕੇ ਬੈਠਣ ਨੂੰ, ਮਿਲ ਕੇ ਨਹੀਂ, ਮਿਲਣਾ ਹੋਰ ਗੱਲ ਹੈ, ਇਕੱਠੇ ਹੋ ਕੇ ਹੋਰ ਗੱਲ, ਬਹਿਣ ਜੇ ਇਕੱਠੇ ਹੋਏ ਗਿਆ ਨਾ ਕੁੜੀ ਮੁੰਡੇ ਨੂੰ ਧਨ ਪੈਰ, ਇਹ ਨਾ ਆਖੀਏ ਬਹਿਣ ਜੇ ਇਕੱਠੇ ਹੋਏ, ਬਾਹਰ ਇਕੱਠੇ ਹੋ ਕੇ ਇਕੱਠ ਨੂੰ ਸਾਧ ਸੰਗਤ ਕਹਿਣ ਲੱਗੇ, ਉਹ ਇਕੱਠ ਹੈ, ਉਹ ਤਾਂ ਇਕੱਠੇ ਹੋਏ ਹੋਏ ਹਾਂ, ਮਿਲੇ ਕਿੱਥੇ ਹੋਏ ਆ? ਮਿਲਾ ਲਫ਼ ਮਿਲਿਆ ਕੀ ਹੈ ਲਫ਼ਜ਼, ਮਿਲੀਏ ਮਿਲਿਆ ਨਾ ਮਿਲੇ, ਦੇਖੋ ਜਿਹੜਾ ਪਰਮੇਸ਼ਰ ਨੂੰ ਮਿਲਿਆ, ਜਿਹੜਾ ਆਪਣੇ ਮੂਲ ਨਾਲ ਮਿਲਿਆ ਹੋਇਆ, ਜਾਂ ਪਰਮੇਸ਼ਰ ਸ਼ਬਦ ਗੁਰੂ ਨਾਲ ਵੀ ਮਿਲਿਆ ਹੋਇਆ, ਜੇ ਉਹਨੂੰ ਆਪਾਂ ਉਹਦੇ ਕੋਲ ਬਹਿ ਜਾਈਏ, ਜਾ ਕੇ ਮਿਲ ਲਈਏ ਸਰੀਰਕ ਤੌਰ ਤੇ, ਜੱਫੀ ਪਾ ਕੇ ਵੀ ਮਿਲ ਲਈਏ, ਚਲੋ ਮਿਲੀਏ, ਮਿਲਿਆ ਨਾ ਮਿਲੇ ਇਹਦਾ ਮਤਲਬ ਨਹੀਂ ਵੀ ਤੁਸੀਂ ਪਰਮੇਸ਼ਰ ਨਾਲ ਜੁੜ ਕੇ ਜਾ ਕੇ। ਉਹ ਆਪ ਜੁੜਿਆ ਹੈ, ਤੁਸੀਂ ਥੋੜੀ ਜੁੜ ਗਏ, ਤੁਹਾਡਾ ਸਰੀਰ ਨਾਲ ਸਰੀਰ ਜੁੜਿਆ, ਮਾਇਆ ਨਾ ਮਾਇਆ ਮਿਲੀ ਹੈ, ਤੁਹਾਡੀ ਤਾਂ ਮਾਇਆ ਨਾ ਮਾਇਆ ਹੀ ਮਿਲੀ ਹੈ, ਮਾਇਆ ਨਾ ਮਾਇਆ ਮਿਲੀ, ਆਤਮਾ ਨਾ ਆਤਮਾ ਤਾਂ ਮਿਲੀ ਹੋਣੀ, ਆਤਮਾ ਤਾਂ ਆਤਮਾ, ਆਤਮਾ ਨਾਲ ਤਾਂ ਆਤਮਾ ਮਿਲੀ ਹੋਈ ਨੀ, ਏਦਾਂ ਨੀ ਅਸਲ ਹੁੰਦਾ। ਮਿਲੀਏ ਮਿਲਿਆ ਨਾ ਮਿਲੇ, ਮਿਲੇ ਜੇ ਮਿਲਿਆ ਹੋਏ, ਆਪ ਮਿਲਿਆ ਹੋਵੇ ਜਿਹੜਾ ਅੰਦਰ, ਆਪਣੇ ਆਪ ਨਾਲ ਉਹੀ ਮਿਲਿਆ ਹੋਇਆ, ਉਹ ਫਿਰ ਆਪਸ ਵਿੱਚ ਹੀ ਮਿਲੇ ਹੋਏ ਨੇ ਸਾਰੇ, ਉਹ ਇੱਥੇ ਰਹਿੰਦੇ ਹੋਏ ਵੀ ਆਪਸ ਵਿੱਚ ਹੀ ਮਿਲੇ ਹੋਏ ਨੇ। ਜੇ ਤੁਸੀਂ ਮਿਲਣਾ ਤਾਂ ਅੰਦਰ ਆਪਣੇ ਆਪਣੇ ਮਿਲ ਜਾਓ ਸਾਰੇ, ਫਿਰ ਤੁਸੀਂ ਮਿਲ ਗਏ, ਚਾਹੇ ਸੌ ਸੌ ਕੋਹਤੇ ਬੈਠੇ ਹੋ ਤਾਂ ਵੀ ਮਿਲੇ ਹੋਏ ਹੋ, ਹਜ਼ਾਰ ਹਜ਼ਾਰ ਕੋਹਤੇ ਬੈਠੇ ਵੀ ਮਿਲੇ ਹੋਏ ਹੋ, ਇਕੱਠੇ ਹੋ ਕੇ ਮਿਲਣਾ ਨਹੀਂ ਹੁੰਦਾ। ਆਹ ਲਫ਼ਜ਼ ਦਾ ਮਿਸਯੂਜ਼ ਹੋ ਰਿਹਾ, ਸਤਸੰਗਤ ਦਾ ਸਾਰਾ ਹੀ ਫਰੌਡ ਹੋ ਰਿਹਾ, ਇਹਦੇ ਨਾਂ ਤੇ ਹੀ ਫਰੌਡ ਕਰ ਰਹੇ ਨੇ ਸੰਤ ਸਾਰੇ। ਮਿਲੇ ਜੇ ਮਿਲਿਆ ਹੋਏ, ਅੰਤਰ ਆਤਮਾ ਜੇ ਮਿਲੇ ਮਿਲਿਆ ਕਹੀਏ ਸੋਏ, ਹੁਣ ਅੰਤਰ ਆਤਮਾ ਮਿਲਣਾ, ਆਪਣੀ ਆਤਮਾ ਜਿਹੜੀ ਬਾਹਰ ਲਈ ਹੈ ਮਨ ਬੁੱਧੀ ਨੇ, ਆਪਣੀ ਅੰਤਰ ਆਤਮਾ ਨੂੰ ਮਿਲਣਾ, ਉਹਨੂੰ ਮਿਲਿਆ ਮੰਨਿਆ ਜਾਊਗਾ, ਮਿਲਿਆ ਉਹਨੂੰ ਕਹਿੰਦੇ ਨੇ ਡਿਕਸ਼ਨਰੀ ਵਿੱਚ, ਉਹਦਾ ਮਿਲਿਆ ਅਰਥ ਹੈ, ਗੁਰਬਾਣੀ ਦੇ ਕੰਮ ਕੰਮ ਇਹ ਅਰਥ ਲਿਓ, ਬਾਹਰਲਾ ਅਰਥ ਨਹੀਂ ਲਿਆ ਜਾ ਸਕਦਾ। ਅਸੀਂ ਤਾਂ ਡਿਕਸ਼ਨਰੀ ਅਰਥ ਗੁਰਬਾਣੀ ਚ ਸਾਨੂੰ ਡਿਸਕ੍ਰਾਈਬ ਕਰਕੇ ਦਿੱਤਾ ਅਰਥ ਮਿਲਣ ਦਾ, ਇਹ ਅਸੀਂ ਮੰਨਿਆ। ਖੋਜ ਫਿਰ ਕੀ ਕੀਤਾ ਤੁਸੀਂ, ਇਹੀ ਖੋਜ ਕਰਨੀ ਸੀ, ਮਿਲਿਆ ਹੋਇਆ ਸ਼ਬਦ ਗੁਰਬਾਣੀ ਕਿਹਨੂੰ ਮੰਨਦੀ ਹੈ, ਮਿਲਿਆ ਹੋਇਆ ਕਿਹਨੂੰ ਮੰਨਦੀ ਹੈ, ਇਹਦੇ ਅਰਥ ਕੀ ਨੇ ਮਿਲੇ ਹੋਏ ਨੇ, ਉਹਦਾ ਤਾਂ ਧਿਆਨ ਹੀ ਨਹੀਂ ਕਿਸੇ ਦਾ, ਫਿਰ ਇੱਥੋਂ ਕੀ ਲੱਭਦੇ ਹੋ। ਇੱਥੇ ਤੱਤ ਨਹੀਂ ਮਿਲਿਆ ਤਾਂ ਹੀ ਤੱਤ ਸਾਰਾ ਹੀ ਗੁਆ ਲਿਆ, ਕੋਈ ਧਿਆਨ ਨਾ ਬਣਾਇਆ ਨੀ, ਧਿਆਨ ਰੱਖਿਆ ਨੀ ਲਫ਼ਜ਼ਾਂ ਦੇ ਅਰਥ ਕੀ ਨੇ, ਤੱਤ ਸਾਰਾ ਹੀ ਚਲਿਆ ਗਿਆ। ਕਿਹਾ ਸੀ ਸਹਿਜੇ ਬਲੋਵੋ ਜੈਸੇ ਤੱਤ ਨਾ
ਜਾਈ,
ਸਾਧ ਸੰਗਤੀ ਬੈਕੁੰਠੇ ਆਹੀ, ਆਪਣੇ ਮਨ ਨੂੰ ਸਾਧ ਲੋ, ਜਿੱਥੇ ਮਨ ਟਿਕ ਗਿਆ ਜਾਂ ਟਿਕ ਗਿਆ ਉੱਥੇ ਬੈਕੁੰਠ ਹੈ, ਮਨ ਜਿੱਥੇ ਬੈਠਾ ਨਾ ਟਿਕਿਆ ਹੋਇਆ ਉਹ ਹਿਰਦੇ ਚ ਬੈਠਣਾ ਹੋਰ ਕਿੱਥੇ ਹੈ, ਹਿਰਦਾ ਹੀ ਬੈਕੁੰਠ ਬਣ ਜਾਂਦਾ ਹੈ, ਹਿਰਦਾ ਹੀ ਸੱਚ ਖੰਡ ਹੈ, ਹਿਰਦਾ ਹੀ ਅਕਾਲ ਤਖ਼ਤ ਹੈ, ਸਭ ਹਿਰਦਾ ਹੀ ਬੇਗਮਪੁਰਾ ਹੈ, ਉਹ ਬੇਗਮਪੁਰਾ ਹੀ ਹੈ ਬੈਕੁੰਠ, ਜਿੱਥੇ ਗਮ ਨਹੀਂ ਕੋਈ, ਗਮ ਅੰਦਰ ਹੀ ਹੁੰਦਾ ਹੋਰ ਕਿੱਥੇ ਹੁੰਦਾ, ਜਿੱਥੇ ਗਮ ਹੈ ਉੱਥੇ ਬੇਗਮਪੁਰਾ ਬਣਨਾ, ਜਿੱਥੇ ਤੇਰੇ ਜਿੱਥੇ ਅੱਗ ਜਲਦੀ ਹੈ ਮੇਰਾ ਅੰਦਰ ਮੱਚਦਾ ਉੱਥੇ ਅੱਗ ਬੁੱਝਣੀ ਹੈ ਤਾਂ ਉੱਥੇ ਬੈਕੁੰਠ ਬਣਨੀ ਹੈ, ਜਿੱਥੇ ਚਿੰਤਾ ਹੈ ਉੱਥੇ ਚਿੰਤਾ ਅਵਸਥਾ ਪੈਦਾ ਹੋਣੀ ਹੈ, ਨਿਸ਼ਚਿੰਤ ਹੋਣਾ, ਚਿੰਤਾ ਜਿੱਥੇ ਉੱਥੇ ਭੱਠੀ ਜਲਦੀ ਹੈ, ਭਵ ਸਾਗਰ ਹੈ ਉੱਥੇ ਸੁਖ ਸਾਗਰ ਬਦਲ ਜਾਣਾ ਹੈ, ਚਿੰਤਾ ਚਲੀ ਜਾਣੀ ਹੰਕਾਰ ਮਿਟ ਜਾਣਾ ਬਸ ਖਤਮ, ਜਦੋਂ ਬੈਕੁੰਠ ਚਿੰਤਾ ਜਾਏ ਮਿਟੇ ਹੰਕਾਰ ਦੋਏ ਚੀਜ਼ਾਂ ਹੋ ਗਈਆਂ, ਚਿੰਤਾ ਚਲੀ ਗਈ ਹੰਕਾਰ ਮਿਟ ਗਿਆ ਬੈਕੁੰਠ ਹੋ ਗਈ।
ਗੌੜੀ ਕਬੀਰ ਜੀ, ਉਪਜੈ ਨਿਪਜੈ ਨਿਪਜ ਸਮਾਈ, ਨੈਣ ਦੇਖਤ ਇਹ ਜਗ ਜਾਈ, ਲਾਜ ਨਾ ਮਰੋ ਕਹੋ ਕਹ ਮੇਰਾ, ਅੰਤ ਕੀ ਬਾਹਰ ਨਹੀਂ ਕਛ ਤੇਰਾ, ਰਹਾਓ ਅਨਿਕ ਜਤਨ ਕਰ ਕਾਇਆ ਪਾਲੀ, ਮਰਤੀ ਬਾਹਰ ਅਗਨੀ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ, ਸੋਤਨ ਜਲੈ ਕਾਠ ਕਹਿ ਸੰਗਾ, ਕਹੋ ਕਬੀਰ ਸੁਣੋ ਰੇ ਗੁਣੀਆ, ਬਿਨਸੈ ਕੋ ਰੂਪ ਦੇਖੇ ਸਭ ਦੁਨੀਆਂ। ਗੌੜੀ ਕਬੀਰ ਜੀ, ਉਪਜੈ ਨਿਪਜੈ ਨਿਪਜ ਸਮਾਈ,
ਦੇਖੋ ਇਸ ਸ਼ਬਦ ਦੇ ਵਿੱਚ ਦੋ ਸਰੀਰ ਕਰਤੇ ਹੋਣੇ ਨੇ ਕਬੀਰ ਨੇ, ਅਲੱਗ ਅਲੱਗ ਸਰੀਰ ਦੋ ਨੇ, ਪਰ ਦੋ ਦਾ ਅਰਥ ਨਹੀਂ ਕੀਤਾ, ਇੱਕ ਦਾ ਅਰਥ ਕੀਤਾ ਟੀਕਾ ਕਰਨ, ਇੱਕ ਤਾਂ ਕਾਇਆ ਇੱਕ ਤਾਂ ਕਾਇਆ ਇੱਕ ਮਰਦ ਅੰਗਾ ਇਹ ਤਾਂ ਗਲਾ ਜਲਾ ਕਾਠ ਕੇ ਦੋ ਨੇ ਇੱਕ ਨੀ ਹੈ ਇਹ ਤਨ ਜਿਹੜਾ ਹੈਗਾ ਹੋਰ ਹੈ ਕਾਇਆ ਹੋਰ ਹੁਣ ਦੇਖਾਂਗੇ ਇਹਨੂੰ ਇਹਦੇ ਚ ਕਹਿੰਦਾ ਕੀ ਹੈ ਕਬੀਰ ਕੀ ਕਹਿਣਾ ਚਾਹੁੰਦਾ
ਉਪਜੈ ਨਿਪਜੈ ਨਿਪਜ ਸਮਾਈ
ਉਪਜੈ ਨਿਪਜੈ ਮਨ ਉਪਜਦਾ ਇਹ ਬਗਲਾ ਨਿਕਲ ਪੈਦਾ ਹੁੰਦਾ ਉਹਦੇ ਚੋ ਉਸ ਵਿੱਚੋਂ ਪੈਦਾ ਹੋ ਗਿਆ ਨਾ ਮਨ ਜੇ ਕਹਿੰਦੇ ਹੁਣ ਨਿਭ ਜਵੇ ਨਾ ਮਰ ਜਵੇ ਜਿਉਂਦਾ ਹੀ ਬਸ ਆ ਜਾਂਦਾ
ਉਪਜੈ ਨਿਭਜੈ ਨਿਭਜ ਸਮਾਈ
ਜੇ ਨਿਭਜੇ ਜੇ ਸਮਾਜੇ ਨਿਭਜ ਕੇ ਸਮਾਉਣਾ ਇਹਨੇ ਜੇ ਚਾਹੁੰਦੇ ਹੋ ਮਨ ਸਮਾਜ ਵੇ ਤਾਂ ਇਹਨੂੰ ਮਾਰ ਦਿਓ ਸਮਾਜੂਗਾ ਨਹੀਂ ਤਾਂ ਨੈਣਾ ਦੇਖਦੇ ਜਗ ਜਾਈ ਆ ਸੰਸਾਰ
ਨੈਣਾ ਦੇਖਦੇ ਜਗ ਜਾਈ
ਫੇਰ ਵੀ ਮਰਨਾ ਹੀ ਹੈ ਬਚਿਆ ਕੋਈ ਵੀ ਨੀ ਜੇ ਇਹ ਕੰਮ ਨਹੀਂ ਕਰੋਗੇ ਬਚਣਾ ਫੇਰ ਵੀ ਨੀ ਸਾਰਾ ਜਗ ਫੇਰ ਵੀ ਮਰੀ ਜਾਂਦਾ ਫੇਰ ਦੂਆ ਜਨਮ ਲੈਣਾ ਪਊ ਸਰੀਰ ਤਾਂ ਜਾਣਾ ਹੀ ਜਾਣਾ ਪਰ ਤੁਹਾਡਾ ਜਨਮ ਨੀ ਦੂਆ ਹੁੰਦਾ ਜੇ ਮਨ ਪਹਿਲਾਂ ਹੀ ਸਮਾ ਗਿਆ
ਲਾਜ ਨਾ ਮਰੋ ਕਹੋ ਕਹੋ ਘਰ ਮੇਰਾ
ਕਹਿੰਦੇ ਸ਼ਰਮ ਨੀ ਆਉਂਦੀ ਨਾ ਮਰ ਨੀ ਜਾਂਦੇ ਕਹਿੰਦੇ ਨੇ ਘਰ ਮੇਰਾ ਘਰ ਦਾ ਮੇਰਾ ਸਰੀਰ ਮੇਰਾ ਘਰ ਦੇ ਮਤਲਬ ਇੱਥੇ ਸਰੀਰ ਹੈ ਘਰ ਦਾ ਮਤਲਬ ਆ ਘਰ ਨੀ ਹੈ ਆਪਣਾ ਬਿਲਕੁਲ ਵੀ ਨੀ ਕਹਿ ਸਕਦੇ ਇੱਕ ਜੋ ਕੀ ਉਹਦਾ ਘਰ ਹੀ ਨੀ ਬਣਾਇਆ ਉਹਦੇ ਤੇ ਬਾਣੀ ਲਾਗੂ ਹੀ ਨੀ ਫਿਰ ਐਸੇ ਸੰਤ ਨੇ ਜਿਹਨਾਂ ਨੇ ਘਰ ਬਣਾਇਆ ਹੀ ਨੀ ਉਹਨਾਂ ਤੇ ਫਿਰ ਬਾਣੀ ਲਾਗੂ ਨੀ ਹੈ ਘਰ ਮੈਂ ਘਰ ਦਿਖਾਇਆ ਦੇ ਸੋ ਸਤਿਗੁਰ ਪੁਰਖ ਸੁਜਾਣ ਘਰ ਦਾ ਅਰਥ ਇਹ ਹੈ ਗੁਰਬਾਣੀ ਚ ਆ ਜਿਹੜਾ ਅਸੀਂ ਘਰ ਬਣਾ ਲਿਆ ਨਾ ਬਾਹਰ ਮਕਾਨ ਇਹ ਘਰ ਗੁਰਬਾਣੀ ਦੇ ਵਿੱਚ ਘਰ ਦੀ ਨੂੰ ਘਰ ਬਣਿਆ ਹੋਇਆ ਹੀ ਨੀ ਹੈ ਉਹ ਗ੍ਰਹਿ ਕੁਟੁੰਬ ਲਿਖਿਆ ਹੋਇਆ ਉਹਨੂੰ ਘਰ ਨੀ ਲਿਖਿਆ ਹੋਇਆ ਉਹਦੇ ਬਾਅਦ ਗ੍ਰਹਿ ਕੁਟੁੰਬ ਲਿਖਿਆ ਹੋਇਆ ਉਹ ਗ੍ਰਹਿ ਹੈ ਘਰ ਨੀ ਹੁੰਦਾ ਘਰ ਹੋਰ ਚੀਜ਼ ਹੈ ਗ੍ਰਹਿ ਹੋਰ ਚੀਜ਼ ਹੈ ਲਫ਼ਜ਼ ਹੋਰ ਵਰਤਿਆ ਹੋਇਆ ਉੱਥੇ ਇਹ ਗ੍ਰਹਿ ਘਰ ਇੱਕੋ ਹੀ ਹੈ ਮੋਟੀ ਬੁੱਧੀ ਵਾਲੇ ਨੇ ਨਾ ਇੱਥੋਂ ਪਤਾ ਲੱਗਦਾ ਵਿਦਵਾਨਾਂ ਦੀ ਬੁੱਧੀ ਕਿੰਨੀ ਮੋਟੀ ਹੈ ਜੇ ਬੁੱਧੀ ਮੋਟੀ ਹੈ ਤਾਂ ਬਰੀਕ ਗੱਲ ਸਮਝ ਵੀ ਨਹੀਂ ਆਈ ਲਾਜ ਨਾ ਮਰੋ ਕਹੋ ਘਰ ਮੇਰਾ ਜਿਹੜਾ ਤੂੰ ਕਹਿੰਦਾ ਸਰੀਰ ਮੇਰਾ ਹੈ ਸ਼ਰਮ ਨਹੀਂ ਆਉਂਦੀ ਨਾਲ ਲੈ ਜੀ ਫਿਰ ਅੰਤ ਕੀ ਵਾਰ
ਨਹੀਂ ਕੁਛ ਤੇਰਾ
ਫਿਰ ਤੂੰ ਨਾਲ ਲੈ ਜਾਂਦਾ ਸਰੀਰ ਸਰੀਰ ਤਾਂ ਸੀ ਹੋਰ ਵੀ ਕੁਛ ਨੀ ਤੇਰਾ ਆ ਕੱਪੜੇ ਵੀ ਛੱਡ ਜਾਣੇ ਨੇ ਜੇ ਜੋ ਪਾਇਆ ਉਹ ਵੀ ਛੱਡ ਜਾਣਾ ਬਾਹਰ ਜਿਹੜਾ ਹੋਰ ਕੋ ਰੱਖਿਆ ਸੌਦਾ ਪੱਤਾ ਸਰੀਰ ਵਾਸਤੇ ਉਹ ਵੀ ਛੱਡ ਜਾਣਾ ਕੁਛ ਵੀ ਨੀ ਤੇਰਾ ਇੱਥੇ ਅੰਤ ਕੀ ਵਾਰ ਨਹੀਂ
ਕੁਛ ਤੇਰਾ
ਕੁਛ ਤੇਰਾ ਫਿਰ ਉਹ ਲੋਕਾਂ ਨੂੰ ਦੇਖ ਕੇ ਫਿਰ ਵੀ ਮੇਰਾ ਕਹਿਣਾ ਤੇ ਨੀ ਹਟਦਾ ਤੂੰ ਜੋ ਝੂਠ ਹੈ ਗੱਲ ਉਹਨੂੰ ਫੇਰ ਬੋਲੀ ਜਾਂਦਾ ਬਾਰ 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 ਝੂਠ ਬੋਲਣਾ ਸ਼ਰਮ ਆਉਣੀ ਚਾਹੀਦੀ ਹੈ ਸੰਸਾਰ ਨੂੰ ਸ਼ਰਮ ਗਈ ਨੀ ਕਿਸੇ ਨੂੰ ਹੋਇਆ ਤਾਂ ਤਿਆਗ ਤੀ ਆ ਕਹਿ ਰਹੇ ਹੋ ਉਹ ਤੁਸੀਂ ਵਖਿਆਨ ਕਰਦੇ ਹੋ ਸਾਡਾ ਕੁਛ ਨੀ ਇਹ ਨੀ ਉਹ ਨੀ ਸੰਤਾਂ ਨੂੰ ਕਹਿ ਰਿਹਾ ਫੇਰ ਆਪਣਾ ਘਰ ਫਿਰ ਗਈ ਜਾਂਦਾ ਸਰੀਰ ਮੇਰੇ ਨਾਲੇ ਉਪਦੇਸ਼ ਕਰੀ ਜਾਂਦੇ ਵੀ ਇੱਥੇ ਕੁਛ ਨੀ ਕਿਸੇ ਦਾ ਅਸੀਂ ਵੀ ਕਹੀ ਜਾਂਦੇ ਹਾਂ ਉਪਦੇਸ਼ ਕਰੀ ਜਾਂਦੇ ਹਾਂ ਫਿਰ ਕਹੀ ਜਾਂਦੇ ਘਰ ਮੇਰੇ ਪੰਤਾਲਾ ਉੱਥੇ ਹੀ ਹੈ ਪੰਤਾਲਾ ਨੀ ਬਦਲਿਆ ਹਾਂ ਮੂੰਹ ਮੂੰਹ ਦੇ ਵਿੱਚ ਹੈ ਗੱਲ ਮੂੰਹ ਮੂੰਹ ਦੇ ਵਿੱਚ ਹੈ ਮੰਨਣ ਚ ਨਹੀਂ ਆਈ ਹੋਈ ਗੱਲ ਜੇ ਮੂੰਹ ਦੇ ਵਿੱਚ ਰਹੇ ਵੀ ਮੰਨਣ ਚ ਆਈ ਹੋਵੇ ਉਹ ਫਿਰ ਬਾਹਰੋਂ ਭੁੱਲ ਚੁੱਕ ਬੋਲਦੇ ਆ ਅੰਦਰ ਮੰਨ ਲਈ ਵੀ ਮੇਰਾ ਨੀ ਮੰਨਿਆ ਮੰਨ ਲਿਆ ਮੇਰਾ ਕੁਛ ਨੀ ਜੇ ਮੂੰਹ ਚੋਂ ਨਿਕਲਦਾ ਵੀ ਹੈ ਗੱਲਬਾਤ ਤਾਂ ਉਹ ਫਿਰ ਬਾਹਰੋਂ ਭੁੱਲ ਚੁੱਕਾ ਜਿਵੇਂ ਅਸੀਂ ਚੱਲਿਆ ਹੋਇਆ ਹੁਣ ਗੁਰੂ ਗ੍ਰੰਥ ਦੀ ਗੱਲ ਪਰ ਚੱਲਣ ਦਾ ਮੂੰਹ ਚੋਂ ਨਿਕਲਦਾ ਕਹਿੰਦੇ ਹਾਂ ਅਸੀਂ ਪਰ ਐਕਚੁਅਲੀ ਗ੍ਰੰਥ ਗੁਰੂ ਨਹੀਂ ਹੁੰਦਾ ਇਹ ਗੱਲ ਸੱਚ ਹੈ ਅੰਦਰੋਂ ਮਨੋਦ ਨਹੀਂ ਹੈ ਸਾਡੇ ਕੋਲ ਬਾਹਰੋਂ ਬੋਲਣਾ ਪੈਂਦਾ ਕਿ ਹਾਲੇ ਪ੍ਰਚਲਿਤ ਹੈ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਗੱਲ ਕਰਨੀ ਹੈ ਜਿਨ੍ਹਾਂ ਨਾਲ ਸਮਝਾਉਣਾ ਜਿਨ੍ਹਾਂ ਨੂੰ ਉਹਨਾਂ ਨੂੰ ਇਹ ਬੋਲਣਾ ਹੀ ਪਊਗਾ ਬਹੁਤ ਕੁਛ ਗੁਰਬਾਣੀ ਨੂੰ ਬੋਲਣਾ ਪਿਆ ਉਸ ਵੇਲੇ ਦੀ ਭਾਸ਼ਾ ਕਿਉਂ ਮੰਨਦੇ ਸੀ ਉਹਨਾਂ ਨੂੰ ਸਮਝਾਉਣ ਵਾਸਤੇ ਆਦਮੀ ਗੁਰੂ ਨਹੀਂ ਹੁੰਦਾ ਫਿਰ ਵੀ ਨਾਨਕ ਨੂੰ ਅਸੀਂ ਗੁਰੂ ਕਹਿੰਦੇ ਨੇ ਕਹਿੰਦੇ ਕੋ ਪ੍ਰਚਲਿਤ ਹੈ ਹਟਾਵਾਂਗੇ ਕਿਵੇਂ ਜੇ ਬੋਲਾਂਗੇ ਨਹੀਂ ਅੰਦਰੋਂ ਮਨੋ ਤੋੜਨੀ ਹੈ ਉਹ ਸੰਸਾਰੀ ਭਾਸ਼ਾ ਦਾ ਗੁਰੂ ਹੈ ਜਿਵੇਂ ਸੰਸਾਰੀ ਬੋਲੀ ਹੈ ਨਾ ਬੋਲਦੇ ਨੇ ਹਿੰਦੂ ਉਹ ਭਾਸ਼ਾ ਹੈ ਉਦੋਂ ਉਹਨੂੰ ਉਸ ਭਾਸ਼ਾ ਦੀ ਸੰਸ ਵਿੱਚ ਰੱਖਣਾ ਚਾਹੀਦਾ ਜਿਵੇਂ ਚਾਰ ਖਾਣੀਆਂ ਗੁਰਬਾਣੀ ਕਹਿੰਦੀ ਹੈ ਚਾਰੇ ਖਾਣੀ ਚਾਰੇ ਬਾਣੀ ਪਰ ਗਾਂ ਜਾ ਕੇ ਕੇਤਿਆਂ ਖਾਣੀ ਕੇਤਿਆਂ ਬਾਣੀ ਵੀ ਕਹਿ ਦਿੰਦੀ ਹੈ ਫਿਰ ਕੰਟਰਾਡਿਕਸ਼ਨ ਹੈ ਇਹ ਗੁਰਬਾਣੀ ਚ ਵੀ ਹੈ ਨਿਯਮ ਇਹੀ ਜੇ ਕੇਤਿਆਂ ਖਾਣੀ ਕੇਤਿਆਂ ਬਾਣੀ ਕਹਿਤਾ ਤੇ ਖਾਣੀ ਤਾਂ ਫਿਰ ਚਾਰ ਰਹੀਆਂ ਨਾ ਕੇਤੇ ਪੌਣ ਪਾਣੀ ਮੈਂ ਸੰਤਰ ਕਹਿਤਾ ਕਿਤੇ ਕਹਿਤਾ ਮਨ ਪੰਜ ਪੰਜ ਤੱਤ ਕੋਲ ਤਲੇ ਚ ਪੰਜੇ ਤੱਤ ਨੇ ਕਿਤੇ ਬੋਲਿਆ ਪੰਜ ਤੱਤ ਕੋਲ ਤਲੇ ਚ ਫਿਰ ਤਾਂ ਹਵਾਈ ਕਿੰਨੀਆਂ ਬਣ ਗਈਆਂ ਕਿਤੇ ਪੌਣ ਪਾਣੀ ਮੈਂ ਸੰਤਰ ਇਹ ਸਾਰੀ ਵਿਚਾਰ ਦਾ ਵਿਸ਼ਾ ਜੇ ਨਾ ਵਿਚਾਰੀਏ ਫਿਰ ਤਾਂ ਉਹ ਜਿਹੜੇ ਵਿਦਵਾਨ ਨੇ ਨਾ ਪਹਿਲੇ ਆਮ ਉਹ ਜੀ ਛੱਡੋ ਪਰ ਗੁਰਬਾਣੀ ਦਾ ਕਿਤੇ ਕੁਛ ਕਹਿੰਦੀ ਕਿਤੇ ਕੁਛ ਕਹਿੰਦੀ ਉਹਨਾਂ ਦੇ ਪਹਿਲੇ ਕੀ ਪੈਣ ਇਸ ਕਰਕੇ ਬਹੁਤ ਬਰੀਕ ਗੱਲ ਹੈ ਬਹੁਤ ਜ਼ਿਆਦਾ ਵਿਚਾਰਨ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ
ਰਹਾਓ ਅਨੇਕ ਯਤਨ ਕਰ
ਵਿਦਵਾਨਾਂ ਦੇ ਦਾਇਰੇ ਚ ਉਹਨੂੰ ਤਾਂ ਵੀ ਬਾਹਰ ਕੱਢਿਆ ਹੈ ਗੁਰਬਾਣੀ ਦੀ ਵਿਚਾਰ ਨੂੰ ਵਿਦਵਾਨਾਂ ਦੇ ਦਾਇਰੇ ਚ ਹੀ ਬਾਹਰ ਕੱਢਦਾ ਵਿਦਵਾਨਾਂ ਦਾ ਵਿਸ਼ਾ ਹੀ ਨਹੀਂ ਹੈ ਵਿਦਵਾਨ ਰੌਲੇ ਵਿਦਵਾਨਾਂ ਦੇ ਪਾਏ ਹੋਏ ਨੇ ਹੋਰ ਕਾਹਦੇ ਨੇ ਇਹ ਜਿਹੜੇ ਝਗੜੇ ਨੇ ਵਿਦਵਾਨਾਂ ਦੇ ਹੀ ਨੇ ਆਪਸ ਵਿੱਚ ਹੀ ਗੁਰਮੁਖਾਂ ਦਾ ਤਾਂ ਕੋਈ ਝਗੜਾ ਹੀ ਨਹੀਂ ਹੈ ਸਾਰੇ ਗੁਰਮੁਖ ਇਹਨਾਂ ਦਾ ਕੀ ਝਗੜਾ ਇੱਕੋ ਹੀ ਅਰਥ ਲੈਣਗੇ ਲਫ਼ਜ਼ ਦੇ ਸਾਰੇ ਸਾਰੀ ਗੁਰਬਾਣੀ ਚ ਉਹੀ ਅਰਥ ਹੋਣਗੇ ਇਹਨਾਂ ਦੇ ਹਾਂਜੀ
ਅਨੇਕ ਯਤਨ ਕਰ ਕਾਇਆ ਪਾਲੀ
ਅਨੇਕ ਯਤਨ ਕਰ ਕਾਇਆ ਪਾਲੀ ਕਾਇਆ ਵਾਲਾ ਸਰੀਰ ਨਹੀਂ ਹੈ ਅੰਦਰਲਾ ਗਿਆਨ ਅਨੇਕਾ ਯਤਨ ਕਰਕੇ ਲਿਆ ਯਤਨ ਉਹਨੇ ਯਤਨ ਬਹੁਤ ਜਿਹਨੇ ਧਰਮ ਨੇ ਯਤਨ ਨੇ ਮਤਾਂ ਯਤਨ ਕਹਿ ਕੇ ਨਹੀਂ ਚੱਲਿਆ ਯਤਨ ਉਹਨੇ ਜਿਹੜੀ ਬੁੱਧ ਪੈਦਾ ਕੀਤੀ ਹੈ ਅਨੇਕ ਯਤਨ ਕਰਕੇ ਪੈਦਾ ਕੀਤੀ ਹੈ ਜਿੰਨਾ ਗਿਆਨ ਹਾਸਲ ਕੀਤਾ ਅਨੇਕ ਯਤਨ ਕਰਕੇ ਹਾਸਲ ਕੀਤਾ ਵਰਤੀ ਬਾਰ
ਅਗਨੀ ਸੰਗ ਜਾਲੀ
ਸਭੇ ਬੁੱਧੀ ਜਾਲੀਆਂ ਕਰੈ ਤਤ ਗਿਆਨ ਤਤ ਗਿਆਨ ਬਚੂ ਬਾਕੀ ਸਭ ਜਾਲ ਦੇਣ ਉਹ ਅੰਦਰਲੀ ਦੇਹੀ ਤਾਂ ਉਹਨੇ ਜਾਲ ਦੇਣੀ ਹੈ ਜਿਹਦੇ ਕੋਲ ਜਾਣੀ ਹੈ ਉਹਨੇ ਕਿਹਾ ਇਹਨੂੰ ਉੱਥੇ ਜਾਲ ਦਿਓ ਬਈ ਜਿਹੜਾ ਸੱਚਾ ਬਾਜੂ ਜਿਹੜਾ ਕਾਚਾ ਨਿਕਲ ਜੂ ਮਾਇਆ ਦਾ ਗਿਆਨ ਜਾਲ ਦੇਣਾ ਉਹਨਾਂ ਨੇ ਵੀ ਐਂਟਰੀ ਉਹ ਨਹੀਂ ਉਹਦੇ ਵਾਸਤੇ ਕੀ ਖੱਟ ਕੇ ਲਿਆਇਆ ਖੱਟਿਆ ਹੋਇਆ ਮਾਇਆ ਦਾ ਗਿਆਨ ਨਹੀਂ ਹੁੰਦਾ ਮਾਇਆ ਦਾ ਗਿਆਨ ਤਾਂ ਮਾਇਆ ਦੀ ਖੱਟੀ ਵਾਸਤੇ ਹੀ ਹੁੰਦਾ ਇੱਥੇ ਦੀ ਵਾਸਤੇ ਉੱਥੇ ਤਾਂ ਇਹਦੀ ਲੋੜ ਹੀ ਨਹੀਂ ਹੈ ਨਾ ਮਾਇਆ ਦੀ ਲੋੜ ਹੈ ਉੱਥੇ ਨਾ ਮਾਇਆ ਦੇ ਗਿਆਨ ਦੀ ਲੋੜ ਹੈ ਉੱਥੇ ਮਾਇਆ ਦੇ ਗਿਆਨ ਦੀ ਇੱਥੇ ਲੋੜ ਹੈ ਇਸ ਕਰਕੇ ਉਹਦੇ ਜਾਣ ਦਿੰਦੇ ਨੇ ਰਾਹ ਦੇ ਪਹਿਲਾਂ ਹੀ ਇੱਕ ਕਰਕੇ ਨਾਮ ਬਿਨ ਅੱਗੇ ਲਈਏ ਸਾਰਾ ਗਿਆਨ ਖੋਲਿਆ ਆ ਨਹੀਂ ਅਸੀਂ ਇਹਦਾ ਅਰਥ ਕਰ ਲਈ ਵੀ ਆਹ ਜਿਹੜਾ ਸਮਾਨ ਸੀ ਇਹ ਖੋਲਿਆ ਮਾਇਆ ਖੋਲੀ ਅੱਗੇ ਲਈਏ ਖੋ ਕੇ ਇਹ ਤਾਂ ਇੱਥੇ ਹੀ ਖੋਲਿਆ ਦੂਰ ਤਾਂ ਅੱਗੇ ਕਿੱਥੇ ਗਏ ਬਾਕੀ ਤਾਂ ਇੱਥੇ ਹੀ ਖੋਲਿਆ ਅੱਗੇ ਕਿਹੜਾ ਖੋਇਆ ਅੱਗੇ ਗਿਆਨ ਖੋਇਆ ਜਿਹਨਾਂ ਨੇ ਗਾਹਾਂ ਪਾਈ ਹੈ ਅੱਗ ਦੇ ਵਿੱਚ ਸਭੇ ਬੁੱਧੀ ਜਾਲੀਆਂ ਨੂੰ ਇੱਕ ਰਹਿ ਤਤ ਗਿਆਨ ਤਤ ਗਿਆਨ ਰੱਖ ਲਿਆ ਨਾਪਿਆ ਤਤ ਗਿਆਨ ਹੈ ਵਧਾ ਲਿਆ ਘਟਾ ਲਿਆ ਨਾਪਿਆ ਉਹ ਹੈ ਬੁੱਧ ਬਲ ਨਾਪਿਆ ਜਿਹੜਾ ਬੁੱਧ ਬਲ ਅਸਲੀ ਬਲ ਬੁੱਧ ਹੈ ਉਹ ਨਾਪਿਆ ਵੱਧ ਗਿਆ ਜਾਂ ਘੱਟ ਗਿਆ ਬਾਕੀ ਜਿਹੜਾ ਗਿਆਨ ਸੀ ਉਹ ਤਾਂ ਉੱਥੇ ਦੇ ਕੰਮ ਦਾ ਹੀ ਨਹੀਂ ਹੈ ਉਹ ਤਾਂ ਪਹਿਲਾਂ ਹੀ ਵਿਗਿਆਨ ਕਿਹਾ ਹੋਇਆ ਉਹਨਾਂ ਨੇ ਉਹ ਗਿਆਨ ਨੂੰ ਤਾਂ ਕਿਹਾ ਹੋਇਆ ਵੀ ਵਿਗਿਆਨ ਹੈ ਉਹ ਤਾਂ ਵੜਨੇ ਨਹੀਂ ਦਿੰਦੇ ਉਹਦੀ ਤਾਂ ਐਂਟਰੀ ਹੋ ਰਹੀ ਹੈ ਉੱਥੇ ਗਾਂ ਵਿਗਿਆਨ ਸ਼ਬਦ ਉਹਦੇ ਵਾਸਤੇ ਉੱਥੋਂ ਹੀ ਆਇਆ ਹੋਇਆ ਇਹ ਕੀ ਜਾਣਨ ਵਿਚਾਰੇ ਇਹ ਦੁਨੀਆਂ ਦੇ ਲੋਕ ਕੀ ਜਾਣਨ ਗੱਲ ਕੀ ਹੈ ਹੈ ਇਹ ਸੰਸਾਰੀ ਲੋਕ ਸੰਸਾਰੀ ਵਿਦਵਾਨ ਇਹਨਾਂ ਨੂੰ ਕੀ ਪਤਾ ਕੀ ਗੁਰਬਾਣੀ ਹੈ ਕਿੱਥੋਂ ਆਈ ਹੈ ਕੀ ਗੱਲ ਹੈ ਇਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਕੀ ਹੈ ਅਨਾ ਦੋਰ ਉੱਪਰ ਤੇ ਸੰਤ ਵੀ ਦੁਨਿਆਵੀ ਹੋਣੇ ਸਾਰੇ ਇਹਦਾ ਕੋਈ ਤਾਂ ਹੀ ਬਿਰਲਾ ਗਿਆ ਹੋਇਆ ਬਿਰਲਾ ਕੋਰ ਥਾਵਾ ਮਰਤੀ
ਅਗਨ ਸੰਘ ਜਾਲੀ
ਕਿਹਨੇ ਜਾਲੀ ਅੱਗੇ ਲਈ ਇਹੋ ਅੱਗੇ ਜਾ ਕੇ ਜਾਲਦੀ ਸਭੈ ਬੁੱਧੀ
ਜਾਲੀਆਂ
ਇਹ ਕਿਹਨੇ ਲਿਖਿਆ ਇਹ ਲਿਖਿਆ ਗੁਰੂ ਨਾਨਕ ਨੇ ਆਹ ਲਿਖਿਆ ਤਾਂ ਆਹ ਨੀ ਸੀ ਪਤਾ ਲੱਗਣਾ ਜੇ ਇਹਨਾਂ ਲਿਖਦੇ ਇਹਦਾ ਕਿਵੇਂ ਪਤਾ ਲੱਗਦਾ ਆਹ ਜਿਹੜੀ ਗੱਲ ਕਹੀ ਹੈ ਕਬੀਰ ਦੀ ਇਹਦਾ ਕਿਵੇਂ ਪਤਾ ਲੱਗਦਾ
ਅੱਗੇ ਲਈਏ ਖੋਏ
ਉਹਦਾ ਕਿਵੇਂ ਪਤਾ ਲੱਗਦਾ ਅੱਗੇ ਖੋਇਆ ਪਹਿਲਾਂ ਇੱਥੋਂ ਤਾਂ ਲੈ ਗਿਆ ਇੱਥੋਂ ਲੈ ਗਿਆ ਅੱਗੇ ਖੋ ਲਿਆ ਜਾ ਕੇ ਇੱਥੋਂ ਤਾਂ ਉਹ ਦੋਵੇਂ ਲੈ ਗਈ ਸਭ ਕੁਝ ਚਲੀ ਗਈ ਗਾਂ ਜਦ ਉਹਨਾਂ ਨੇ ਅੱਗ ਚ ਪਾਈ ਉਹ ਸੜ ਗਿਆ ਬਾਕੀ ਕੀ ਰਿਹਾ ਸਿਰਫ ਰਹਿ ਗਿਆ ਸੱਤ ਸੰਤੋਖ ਰਹਿ ਗਿਆ ਬਾਕੀ ਸਭ ਚੜ ਗਿਆ ਖਿੰਤਾ ਜਲ ਕੋਇਲਾ ਪਈ ਤਾਂ ਅੱਗੇ ਆਚਰਨ ਲੱਗ ਬਸ ਸੱਚ ਸੱਚ ਬਚ ਗਿਆ ਜਿਹੜੀ ਮੈਲ ਸੀ ਨਾ ਮੈਲ ਇਹ ਮੈਲ ਸੀ ਜਿਹੜਾ ਸੰਸਾਰ ਦਾ ਗਿਆਨ ਸੀ ਮਾਇਆ ਦਾ ਮੈਲ ਸੀ ਮੈਲ ਕਿਉਂ ਮਨ ਮੈਲਾ ਸੀ ਕਿਹੜਾ ਅਫਸਰ ਹੈ ਜਿਹਦਾ ਮਨ ਮੈਲਾ ਨਹੀਂ ਹੈ ਉਹ ਮਾਇਆ ਖਾਤਾ ਤਾਂ ਤੁਸੀਂ ਗਿਆਨ ਲਿਆ ਮੈਨੂੰ ਇੱਕ ਆਦਮੀ ਦੱਸਿਆ ਜਿਹਦਾ ਮਨ ਮੈਲਾ ਨਹੀਂ ਹੈ ਜਿੱਦਣ ਗਿਆਨ ਲੈਣ ਲੱਗਿਆ ਮਨ ਤਾਂ ਉਦਣ ਮੈਲਾ ਸੀ ਕਮਾਈ ਕਰਨੀ ਸੀ ਇਹਦੇ ਨੂੰ ਕਮਾਈ ਜਿੱਥੇ ਮਾਇਆ ਦੀ ਹੈ ਉੱਥੇ ਮੈਲ ਕਿਉਂ ਨਹੀਂ ਮਾ ਜਿੱਥੇ ਮਾਇਆ ਦੀ ਕਮਾਈ ਉੱਥੇ ਮੈਲ ਤਾਂ ਪਹਿਲਾਂ ਹੀ ਮਾਇਆ ਹੀ ਮੈਲ ਹੈ ਸਾਰੀ ਗੁਰਬਾਣੀ ਨੇ ਲਿਹਾਜ ਕਰਦੀ ਕਿਸੇ ਨੂੰ ਮੈਲਾ ਕੀ ਨਹੀਂ ਹੈ ਮੈਲਾ ਸੂਰਜ ਮੈਲਾ ਚੰਦ ਫਲਾਂ ਵੀ ਮੈਲੀ ਹੈ ਪਾਣੀ ਵੀ ਮੈਲਾ ਹੈ ਧਰਤੀ ਵੀ ਮੈਲੀ ਹੈ ਸੂਰਜ ਵੀ ਮੈਲਾ ਹੈ ਚੰਦ ਵੀ ਮੈਲਾ ਸਭ ਕੁਝ ਮੈਲਾ ਤਾਂ ਇਹ ਜਿਹੜੇ ਸ਼ਬਦ ਨੇ ਉਹ ਮੈਲੇ ਦੇ ਹੀ ਤਾਂ ਨੇ ਨਕਸ਼ਾ ਦਿਖਾਇਆ ਸਭ ਮਲੀਨਤਾ ਇਹ ਸਭ ਕਾਹੇ ਤੋਂ ਬਚਣਾ ਜੇ ਉਹ ਸੁੱਚਾ ਇਹ ਸਭ ਕਾਸੇ ਤੋਂ ਬਚਣਾ ਸੂਰਜ ਦੀ ਪੂਜਾ ਵਾਲੇ ਸਭ ਮੈਲੇ ਨੇ ਸੂਰਜ ਜਾਂ ਚੰਦ ਮੈਲਾ ਚੰਦਰਮਾ ਦੀ ਪੂਜਾ ਵਾਲੇ ਸਭ ਮੈਲੇ ਨੇ
ਮੈਲੇ ਤੋਂ ਮੈਲੇ ਲੱਗੂ
ਬਸ ਫਿਰ ਮੂਲ ਦੀ ਪੂਜਾ ਵਾਲੇ ਸਭ ਮੈਲੇ ਨੇ ਵਿਅਕਤੀ ਨੂੰ ਗੁਰੂ ਮੰਨਣ ਵਾਲੇ ਸਭ ਮੈਲੇ ਨੇ ਮਾਣਕ ਉੱਤੇ ਟੇਕ ਰੱਖਣ ਵਾਲੇ ਸਾਰੇ ਮੈਲੇ ਨੇ ਮਾਣਕ ਦਾ ਸਰੀਰ ਤੇ ਟੇਕ ਰੱਖਦੇ ਨੇ ਉਹਦਾ ਰੱਖਦੇ ਨੇ ਇਸ ਕਰਕੇ ਗੁਰਬਾਣੀ ਕਹਿੰਦਾ ਮਾਨੁਕ ਦੀ ਟੇਕ ਵਰਤੀ ਸਭ ਜਾਣ ਕਿਉਂਕਿ ਮਾਨੁਕ ਦੇ ਟੇਕ ਆ ਭਗਵਾਨ ਤੇ ਟੇਕ ਨਹੀਂ ਹੈ ਭਗਵਾਨ ਤੇ ਤਾਂ ਹੈ ਨੀ
ਚੂਹਾ ਚੰਦਨ ਮਰਦਨ ਅੰਗਾ
ਹੁਣ ਆ ਗਿਆ ਦੂਆ ਸਰੀਰ ਹੁਣ ਦੂਆ ਸਰੀਰ ਆ ਗਿਆ
ਸੋ ਤਨ ਜਲੇ ਕਾਟ ਕੇ
ਸੰਗਾ ਜਿਹੜੇ ਸਰੀਰ ਨੂੰ ਚੰਦਨ ਲਾਉਂਦਾ ਸੀ ਚੂਹਾ ਲਾਉਂਦਾ ਸੀ ਉਹ ਕਰਦਾ ਨਾ ਕਸ ਚੋਆ ਚੰਦਨ ਬਹੁਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਆ ਗੁਰ ਮਨੇ ਮਨ ਸੋ ਬ੍ਰਹਮ ਬਤਾਇਆ ਗੁਰ ਮਨੇ ਮਨ ਉਹ ਨੇ ਉਹ ਆਦਮੀ ਨੇ ਇਹ ਬਹੁਤ ਅਮੀਰ ਆਦਮੀ ਨੇ ਚੋਆ ਚੰਦਨ ਮਰਦਨ ਅੰਗਾ ਜਿਹੜੇ ਸਰੀਰ ਨੂੰ ਲਾਉਂਦਾ ਸੀ ਨਾ ਲਿਪ ਕੇ ਸੋ ਤਨ ਜਲੇ ਉਹ ਤਨ ਹੈ ਹੁਣ ਉੱਥੇ ਕਾਇਆ ਨਹੀਂ ਹੈ ਉਹ ਸੋ ਲਫਜ਼ ਹੈ ਸੋ ਤਨ ਜਾਣਾ ਕਾਠ ਕੇ ਉਹ ਲੱਕੜਾਂ ਨਾਲ ਜਾਣਾ ਉੱਥੇ ਲੱਕੜ ਦੀ ਗੱਲ ਨਹੀਂ ਹੈ ਉੱਥੇ ਸਿੱਧੀ ਅੱਗ ਦੀ ਗੱਲ ਹੈ ਉਹ ਬ੍ਰਹਮਾਗਰ ਚ ਪਾਈ ਹੈ ਇੱਥੇ ਲੱਕੜਾਂ ਨੇ
ਇੱਕ ਜਿੰਦਰਗਰ ਕਾਇਆ ਪਾਲੀ ਮਰਤੀ ਬਾਰ ਅਗਨੀ ਸੰਘ ਜਾਲੀ
ਉਹ ਬ੍ਰਹਮਾਗਰ ਨਾਲ ਜਾਲੀ ਹੈ ਉਹ ਤਾਂ ਬ੍ਰਹਮਾਗਰ ਚ ਪਾਈ ਹੈ ਸਿੱਧੀ ਉੱਥੇ ਲੱਕੜਾਂ ਕਿੱਥੇ ਹੁੰਦੀਆਂ ਨੇ ਲੱਕੜਾਂ ਦੀ ਅੱਗ ਚੜੂਗਾ ਉਹ ਬ੍ਰਹਮਾਗਰ ਚ ਚੜੂਗੀ ਬ੍ਰਹਮਾਗਰ ਸਹਿਜੇ ਪ੍ਰਜਾਲੀ ਇੱਕੋ ਚੋੜ ਸੁਝਾਇਆ ਇੱਕ ਵੀਰ ਇਹ ਦੱਸੂਗਾ ਕਬੀਰ ਜਾਣੀ ਥੋੜੀ ਖਦਾਈ ਹੈ ਕਬੀਰ ਨੂੰ ਸਮਝਣਾ ਬਹੁਤ ਜ਼ਿਆਦਾ ਔਖਾ ਸਾਰਿਆਂ ਨੂੰ ਇਹ ਤਾਂ ਆਪਣੇ ਬਾਅਦ ਚ ਸਮਝਾਇਆ ਬਾਣੀ ਦੇ ਵਿੱਚ ਗੁਰੂਆਂ ਨੇ ਕਬੀਰ ਨੂੰ ਉਹਨਾਂ ਨੇ ਸਾਰਾ ਐਕਸਪਲੇਨ ਕਬੀਰ ਨੂੰ ਕੀਤਾ ਹੋਇਆ ਭਗਤਾਂ ਨੂੰ ਕੀਤਾ ਹੋਇਆ ਗੁਰਬਾਣੀ ਦਾ ਪੂਰੀ ਕਬੀਰ ਨੇ ਫਿਲੋਸਫੀ ਦੱਸਤੀ ਸਾਰੀ ਉਹ ਭਗਤਾਂ ਨੇ ਸਭ ਕੁਛ ਇਹ ਦੱਸਤਾ ਕੁਛ ਵੀ ਨਹੀਂ ਛੱਡਿਆ